ਗਾਂਧੀ ਅਤੇ ਅਹਿੰਸਾ, ਤਦੋਂ ਤਾਂ ਮੈਂ ਨਾਲੋ ਨਾਲ ਸਮੇਂ ਦੇ ਸਤਿਗੁਰੂ ਜੀ ਦੇ ਬਚਨਾਂ ਦੇ ਨੋਟ ਹੀ ਲੈਂਦਾ ਸਾਂ, ਪਰ ਜਦ ਹੁਣ ਮੈਂ ਕੁਝ ਪੁਸਤਕ ਛਪਵਾ ਚੁੱਕਾ ਹਾਂ ਅਤੇ ਹੋਰ ਕਈ ਪੁਸਤਕ ਪੜ੍ਹੇ ਹਨ, ਇਹ ਵੱਡਾ ਗ੍ਰੰਥ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਸ ਜੀਵਨ ਲਿਖਣ ਸਮੇਂ ਮੈਨੂੰ ਜਾਪਿਆ ਏ। ਗਾਂਧੀ ਜੀ ਠੀਕ ਹੀ ਸੱਚ 'ਤੇ ਨਹੀਂ ਰਹਿੰਦੇ ਸੀ, ਅਹਿੰਸਕ ਤਾਂ ਗਾਂਧੀ ਹੈ ਹੀ ਨਹੀਂ ਸੀ ਜਿਸ ਨੇ ਪਾਕਿਸਤਾਨ ਬਣਨਾ ਮੰਨਿਆ ਹੈ ਅਤੇ ਕਸ਼ਮੀਰ ਵਿੱਚ ਮੁਸਲਮਾਨਾਂ ਨੂੰ ਮਾਰਨ ਦੀ ਛੁੱਟੀ ਦਿੱਤੀ। ਹੁਣ ਮੈਂ ਸਾਬਤ ਕਰਨਾ ਹੈ ਗਾਂਧੀ ਝੂਠਾ ਪੀ ਸੀ। ਪਹਿਲਾਂ ਮੈਂ ਸੱਤ ਦੀ ਪ੍ਰਾਪਤੀ ਦੇ ਯਤਨ ਅਰਥਾਤ ਮੇਰੀ ਜੀਵਨ ਕਥਾ ਕ੍ਰਿਤ ਮਹਾਤਮਾ ਗਾਂਧੀ ਵਿੱਚੋਂ ਲਿਖ ਦੱਸਦਾ ਹਾਂ ਕਿ ਗਾਂਧੀ ਜੀ ਲਿਖਦੇ ਹਨ ਅਤੇ ਬਚਨ ਦੇ ਸੱਚੇ ਕਿੰਨੇ ਕੁ ਹਨ। ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਵੀ ਹਮਾਰੀ ਆਜ਼ਾਦੀ ਵਿੱਚੋਂ ਆਸ ਹੈ, ਪਾਠਕ ਜਨ ਮੇਰੇ ਥੋੜ੍ਹੇ ਲਿਖੇ ਤੋਂ ਬਹੁਤ ਸਾਰਾ ਸਾਰ ਪ੍ਰਾਪਤ ਕਰ ਸਕਣਗੇ। ਮੈਂ ਇਹ ਕਹਿ ਸਕਦਾ ਹਾਂ ਕਿ ਮਤਲਬ ਤੋਂ ਖਾਲੀ ਅੱਖਰ ਮੇਰੀ ਜ਼ਬਾਨ ਜਾਂ ਕਲਮ ਤੋਂ ਕਦੇ ਨਹੀਂ ਨਿਕਲਿਆ। ਪੰਨਾ 76। ਜਿਹੜਾ ਕੰਮ ਏਕ ਵੇਰ ਸ਼ੁਰੂ ਕਰ ਦਿਓ ਉਹ ਅਧੂਰਾ ਨਾ ਛੱਡੋ, ਜਦ ਤੀਕ ਉਸ ਨੂੰ ਸੰਪੂਰਨ ਕਰਨਾ ਇਖਲਾਕੀ ਤੌਰ 'ਤੇ ਬੁਰਾ ਨਾ ਸਾਬਤ ਹੋ ਜਾਵੇ। ਪੰਨਾ 314। ਸੱਚ ਦੇ ਪੁਜਾਰੀ ਨੂੰ ਕੇਵਲ ਰਿਵਾਜ ਦੇ ਮਗਰ ਲੱਗ ਕੇ ਕੁਝ ਨਹੀਂ ਕਰਨਾ ਚਾਹੀਦਾ। ਪੰਨਾ 398। ਪਰ ਮੈਂ ਅੰਤ ਨੂੰ ਇਸ ਨਾਵਾਜਬ ਵਤੀਰੇ ਦਾ ਪੱਖ ਕਰ ਹੀ ਲਿਆ। ਮੈਂ ਜਾਣਦਾ ਹਾਂ ਸੱਚ ਦੇ ਪੁਜਾਰੀ ਨੂੰ ਇਸ ਤਰ੍ਹਾਂ ਕਰਨਾ ਠੀਕ ਨਹੀਂ। ਪੰਨਾ 436। ਮੇਰਾ ਜੀਵਨ ਅਜਿਹੇ ਅਸੂਲਾਂ ਅਨੁਸਾਰ ਚੱਲ ਰਿਹਾ ਹੈ ਜਿਨ੍ਹਾਂ ਵਾਸਤੇ ਓਪਰੇ ਜਾਂ ਬਾਹਰ ਦੇ ਹੁਕਮ ਦੀ ਲੋੜ ਨਹੀਂ। ਮੈਂ ਅਸੂਲ ਗਵਾ ਕੇ ਜਿਉਣਾ ਨਹੀਂ ਸੀ ਚਾਹੁੰਦਾ। ਮੈਂ ਆਪਣੀ ਬਾਬਤ ਇਹ ਅਸੂਲ ਕਿਉਂ ਛੱਡਦਾ। ਪੰਨਾ 513। ਸੱਚ ਦੇ ਆਦਰਸ਼ ਲਈ ਇਹ ਜ਼ਰੂਰੀ ਹੈ ਕਿ ਜਿਹੜਾ ਪ੍ਰਣ ਇੱਕ ਵੇਰ ਧਾਰਨ ਕਰ ਲਿਆ ਜਾਵੇ ਉਹਦੀ ਪੂਰੀ ਪੂਰੀ ਲਫਜ਼ੀ ਅਤੇ ਅੰਤਰੀਵ ਪਾਲਣਾ ਕਰਨੀ ਹੀ ਚਾਹੀਦੀ ਹੈ। ਪੰਨਾ 517। ਗਾਂਧੀ ਜੀ ਦੀ ਨਿੱਜੀ ਜੀਵਨੀ ਵਿੱਚੋਂ ਮੌਲਾਨਾ ਅਬੁਲ ਕਲਾਮ ਆਜ਼ਾਦ ਹਮਾਰੀ ਆਜ਼ਾਦੀ ਵਿੱਚ ਲਿਖਦੇ ਹਨ, ਮੇਰੀ ਆਸ ਗਾਂਧੀ ਜੀ ਪਰ ਲੱਗੀ ਹੋਈ ਸੀ। ਉਹ 31 ਮਾਰਚ ਦਿੱਲੀ ਆ ਹੀ ਗਏ। ਮੈਂ ਫੌਰਨ ਉਨਸੇ ਮਿਲਣੇ ਗਿਆ। ਪਹਿਲਾ ਜੁਮਲਾ ਜੋ ਉਨ੍ਹੋਂਨੇ ਮੁਝਸੇ ਕਿਹਾ ਵੋ ਜੇ ਥਾ, ਤਕਸੀਮ ਅਬ ਵਾਕਈ ਏਕ ਖਤਰਾ ਬਣ ਗਈ ਹੈ। ਵੱਲਭ ਭਾਈ ਔਰ ਜਵਾਹਰ ਲਾਲ ਨੇ ਤੋ ਸ਼ਾਇਦ ਹਥਿਆਰ ਡਾਲ ਦੀਏ ਹੈ। ਤੁਮਾਰਾ ਕਿਆ ਇਰਾਦਾ ਹੈ? ਤੁਮ ਵੀ ਬਦਲ ਗਏ ਹੋ ਜਾਂ ਤੁਮ ਮੇਰਾ ਸਾਥ ਦੋਗੇ? ਮੌਲਾਨਾ ਲਿਖਦਾ ਹੈ। ਮੈਂ ਜਵਾਬ ਦਿਆ, ਮੈਂ ਹਮੇਸ਼ਾ ਤਕਸੀਮ ਕੇ ਖਿਲਾਫ ਥਾ ਔਰ ਅਬ ਭੀ ਹੂੰ। ਮੈਂ ਤੋ ਕਹੂੰਗਾ ਕਿ ਤਕਸੀਮ ਕਾ ਜਿਤਨਾ ਸਖ਼ਤ ਮੁਖਾਲਫ ਮੈਂ ਆਜ ਹੂੰ ਉਤਨਾ ਪਹਿਲੇ ਕਭੀ ਨਹੀਂ ਥਾ। ਮਗਰ ਮੈਂ ਇਸ ਬਾਤ ਸੇ ਪਰੇਸ਼ਾਨ ਹੂੰ ਕਿ ਜਵਾਹਰ ਲਾਲ ਔਰ ਸਰਦਾਰ ਪਟੇਲ ਨੇ ਹਾਰ ਮਾਨ ਲਈ ਹੈ ਜਾਂ ਜੈਸੇ ਆਪਨੇ ਫਰਮਾਇਆ ਹਥਿਆਰ ਡਾਲ ਦੀਏ ਹੈ। ਅਬ ਜੋ ਉਮੀਦ ਹੈ ਵੋ ਆਪ ਸੇ ਹੀ ਹੈ। ਅਗਰ ਆਪ ਨੇ ਇਸਤਕਲਾਲ ਕੇ ਸਾਥ ਤਕਸੀਮ ਕੀ ਮੁਖਾਲਫਤ ਕੀ ਤੋ ਹਮ ਅਬ ਵੀ ਬਚ ਸਕਤੇ ਹੈਂ, ਲੇਕਿਨ ਆਪ ਵੀ ਦਬ ਗਏ ਤੋ ਮੁਝੇ ਡਰ ਹੈ ਹਿੰਦੁਸਤਾਨ ਤਬਾਹ ਹੋ ਜਾਏਗਾ। ਗਾਂਧੀ ਜੀ ਨੇ ਕਿਹਾ, ਜੇ ਵੀ ਕੋਈ ਪੁੱਛਣੇ ਕੀ ਬਾਤ ਹੈ? ਅਗਰ ਕਾਂਗਰਸ ਤਕਸੀਮ ਕੋ ਤਕਸੀਮ ਕਰੇਗੀ ਤੋ ਵੋ ਸਿਰਫ ਮੇਰੀ ਲਾਸ਼ ਕੋ ਰੌਂਦ ਕਰ ਹੀ ਕਰੇਗੀ। ਜਬ ਤੱਕ ਮੇਰੇ ਜਿਸਮ ਮੈਂ ਜਾਨ ਹੈ ਮੈਂ ਤਕਸੀਮ ਪਰ ਕਭੀ ਰਾਜ਼ੀ ਨਾ ਹੋਊਂਗਾ। और अगर मेरा बस चला तो कांग्रेस को भी राजी नहीं होने दूंगा। मौलाना जी लिखते हैं, मैं और गांधी जी इसी रोज़ बाद में लॉर्ड माउंट बैटन से मिले। दूसरे दिन फिर उनकी मुलाकात हुई। 2 अप्रैल को वो फिर एक बार मिले। पहली मुलाकात से वापसी के फौरन बाद सरदार पटेल गांधी जी के पास आए और 2 घंटे से ज़्यादा गुफ्तगू करते रहे। मुझे कुछ इल्म नहीं उन दोनों में क्या बातें हुई, लेकिन मैं जब इसके बाद अलग गांधी जी से मिला तो मुझे अपनी ज़िंदगी का सबसे बड़ा सदमा पहुंचा। मैंने देखा कि गांधी जी भी बदल गए हैं। उससे ज़्यादा हैरानी और दुख मुझको उस बात से हुआ कि अब वो भी वही दलीलें पेश करने लगे थे जो मैं सरदार पटेल की जबान से सुन चुका था। तकरीबन 2 घंटे तक मैं उनकी मिन्नत समाजित करता रहा, लेकिन उसका कोई असर ना हुआ। मौलाना जी लिखते हैं, आखिर मैं ना उम्मीद होकर कहा, अगर आपका यही नज़रिया है तो मुझे हिंदुस्तान को अजाब से बचाने की कोई उम्मीद नज़र नहीं आती। गांधी जी ने मेरी बात का कोई जवाब ना दिया, लेकिन उन्होंने यह कहा कि मैं यह तजवीज़ कर चुका हूँ। मैं सोच रहा था कि गांधी जी ने अपनी राय इतनी जल्दी कैसे बदल दी। मेरा ख्याल है कि सरदार पटेल के असर का नतीजा था। हमारी आज़ादी पन्ना 375 तों 377। मौलाना जी लिखते हैं, मैंने जवाहरलाल को आगाह किया कि अगर हम मुल्क की तकसीम पर राजी हो गए तो आने वाली नस्लें हमें कभी मुआफ़ नहीं करेंगी, और यह कहा जाएगा कि हिंदुस्तान को तकसीम करने की जिम्मेवारी जितनी लीग पर थी उतनी ही कांग्रेस पर भी थी। पन्ना 376। मेरा यह लंबे हवाले देण तों भाव है कि हिंदुओं की जमात वल्लभ भाई पटेल, जवाहर लाल ते गांधी ने लीगियां वांगू ही सिखा मुसलमाना पारसियां आदि नूं अपने मात हित रखण लई यह तकसीम हिंदुस्तान दी कीती है, जिस दा हुण असीं सब फल भुगत रहे हाँ। इहो ही दसम जी कहा सी, बाद फरंगी जान के हीज करेंगे राज, भारत कतल कराएंगे अपने हित के काज। इहो सार सतगुरु प्रताप सिंह जी कहंदे सी, जिन्ने कसूरी लीगी हन भारत दे टोटे करन दे कतलेआम दे उतने ही गांधी जी हन। सगों गांधी जी बहुते हन, क्योंकि उह होर मंदा कीता मनदे हन। यह गांधी साहिब मुकरदे हन झूठे कूठे। मालवे दा दौरा। मालवे दे दौरे सतगुरु जी 2 माघ बरू वाले संत सिंह वल 3 नू संगत रोडी भेज आप भैणी साहबों हो 4-5 रोडी मेले ते दर्शन दिते। सूबा इंदर सिंह जी ते संगत ने रल मेला कीता सी। 6 माघ बाजे संत सिंह वल 7-8 भगते मुख्तार सिंह, सेवा सिंह, सरवण सिंह आदि वल 9-10 कोठे, सज्जन सिंह लाल सिंह वल 11 गुमटी अजीत सिंह वल डेरा सी ते संगत नाल रल इसे उद्यम कीता सी। 12 माघ भाई रूपे जून सिंह ते ज्योतिषी कुंदन सिंह पंडित वल, 13 दुले वाले निक्का सिंह वल, इसने ही लड्डूआं वाले लंगर दी अर्ज कीती जो वार्ता मैं लिख आया हाँ। 14 महंत प्रताप सिंह ते बोग सिंह वल, सैदों 15 मधे, 16 खोटे गुरदयाल सिंह वल, 17 धूड़कोट कृपाल सिंह वल, ਅਤੇ ਉਜਾਗਰ ਸਿੰਘ ਵਾਲਾ 18 ਤਖ਼ਤੂ ਪਰੇ ਮਹੰਤ ਵਾਲਾ। ਪਤਾ ਲੱਗਾ ਕਿ ਦਿੱਲੀ ਮਹਾਤਮਾ ਗਾਂਧੀ ਨੂੰ ਗੋਲੀ ਨਾਲ ਨੱਥੂ ਰਾਮ ਹਿੰਦੂ ਮਹਾਸ਼ੇ ਭਾਈ ਨੇ ਮਾਰ ਦਿੱਤਾ ਹੈ। ਤੁਰਕ ਦਿੱਲੀ ਆਏ, ਸੰਸਕਾਰ ਹੋ ਚੁੱਕੇ ਤੇ ਦੋਵੇਂ ਬਾਬੇ ਹਵਾਈ ਜਹਾਜ਼ ਸਿੱਖਣ ਲਈ ਅੱਗੇ ਦਿੱਲੀ ਸੀ, ਸੋ ਸੰਸਕਾਰ 'ਤੇ ਪੁੱਜੇ ਹੋਏ ਸੀ। 19 ਗਹਿਲੀ ਸੂਬਾ ਵਰਿਆਮ ਸਿੰਘ ਜੀ ਵੱਲ, 20 ਭਦੌੜ ਮਹੰਤ ਵੱਲ, 21 ਧਿੰਗੜ ਭਗਤ ਸਿੰਘ ਨੰਬਰਦਾਰ ਵੱਲ, 22 ਕਰੋੜ ਕੌੜਿਆਂ ਦੇ ਇੱਥੇ ਸ਼ਹੀਦ ਵਰਿਆਮ ਸਿੰਘ ਮਹਾਰਾਜ ਵਾਲਿਆਂ ਦਾ ਪੋਤਰਾ ਰਹਿੰਦਾ ਏ, 23 ਸਤਿਗੁਰੂ ਜੀ ਚੁਚਾਲ ਆਏ ਅਤੇ ਵੱਡੇ ਬਾਬਾ ਜੀ ਸੰਗਤ ਸਮੇਤ ਗਿੱਲੀ ਦਰਸ਼ਨ ਦਿੱਤੇ, 24 ਗਿੱਲੀ ਜਾ ਦਰਸ਼ਨ ਦਿੱਤੇ ਸੂਬਾ ਸ਼ੇਰ ਸਿੰਘ ਜੀ ਬਿਸ਼ਨ ਸਿੰਘ ਜੀ ਵੱਲ, 25 ਕਾਹਨ ਸਿੰਘ ਵਾਲੇ ਬੀੜ, 26 ਮਾਈਸਰ ਖਾਨੇ ਪਾਲਾ ਸਿੰਘ ਵੱਲ, 27 ਚੁਚਾਲ ਆਏ ਸਮੇਤ ਬਾਬਾ ਜੀ। ਇਹ ਦੌਰਾ ਘੋੜਿਆਂ 'ਤੇ ਸੀ ਅਤੇ ਸਾਥ ਸੰਤ ਗਿਆਨਾ ਸਿੰਘ ਜੀ, ਅਤਰ ਸਿੰਘ ਜੀ, ਸੇਵਾ ਸਿੰਘ ਜੀ ਅਤੇ ਪੰਡਿਤ ਗੋਪਾਲ ਸਿੰਘ ਜੀ ਸਨ। 28 ਮਾਘ ਨਕੌੜੇ ਦਰਸ਼ਨ ਦਿੱਤੇ ਸਤਿਗੁਰੂ ਜੀ। ਕੁਝ ਸਿੰਘਾਂ ਜੋ ਉਪਾਧੀ ਜਾਂ ਮਨਮਰਜ਼ੀ ਕਰਦੇ ਸੀ ਉਹਨਾਂ ਨੂੰ ਕਿਹਾ ਜੋ ਇੱਥੇ ਰਹੇ ਸੋ ਚੰਗਾ ਹੋ ਰਹੇ, ਦੂਜਾ ਚਲਾ ਜਾਵੇ, ਅਤੇ ਕਿਹਾ ਜੋ ਪਿੱਛੇ ਜਾਊਗਾ ਔਖਾ ਵੀ ਹੋਊਗਾ। ਬਸੰਤ ਚੁਚਾਲ 29 ਮਾਘ 1986 ਵਾਲੇ ਬਸੰਤ ਨੰਬਰ ਤੋਂ ਜੱਗ ਮਲੇਰੇ ਸੰਤ ਆਲਾ ਸਿੰਘ ਜੀ ਦੇ ਡੇਰੇ ਕਥਾ ਕੀਤੀ ਅਤੇ ਬਾਅਦ ਘੰਟਾ ਨਾਮ ਸਿਮਰਨ ਵੀ ਕੀਤਾ ਅਤੇ ਕਿਹਾ ਬਸੰਤ ਦੇ ਮੇਲੇ 'ਤੇ ਸੰਗਤ ਚੁਚਾਲ ਦਰਸ਼ਨ ਦੇਵੇ। ਮੈਨੂੰ ਕਿਹਾ ਪੁਰਾਣੇ ਸਾਧਾਂ ਦੇ ਬਚਨ ਜਿਸ ਵਕਤ ਚੇਤੇ ਆਉਂਦੇ ਹਨ, ਕੋਈ ਲਿਖਣ ਵਾਲਾ ਤਦੋਂ ਕੋਲ ਨਹੀਂ ਹੁੰਦਾ। ਮੈਂ ਅਰਜ਼ ਕੀਤੀ ਭਾਈ ਵਜ਼ੀਰ ਸਿੰਘ ਜੀ ਅਤੇ ਰਤਨ ਸਿੰਘ ਤੋਂ ਕਈ ਬਚਨ ਪੁੱਛਦਾ ਹਾਂ, ਪਰ ਭਾਈ ਜੀ ਜੋ ਆਖਦੇ ਹਨ ਉਸ ਦਾ ਕੋਈ ਭੇਤ ਨਹੀਂ ਲੱਗਦਾ। ਸਤਿਗੁਰੂ ਜੀ ਕਿਹਾ ਰਤਨ ਸਿੰਘ ਦਾ ਚੇਤਾ ਚੰਗਾ ਏ। ਇੱਕ ਫੱਗਣ ਚੁਚਾਲ ਬਸੰਤ ਦਾ ਮੇਲਾ ਹੋਇਆ, 3 ਫੱਗਣ ਕਰੀ ਵਾਲੇ ਅਖੰਡ ਪਾਠ 'ਤੇ ਦਰਸ਼ਨ ਦਿੱਤੇ। ਇੱਕ ਸਿੱਖ ਕਿਹਾ ਚੁਚਾਲ ਬਹੁਤ ਬਸੰਤ ਦੇ ਮੇਲੇ 'ਤੇ ਦੀਵਾਨ ਲੱਗੇ ਹਨ, ਵਖਿਆਨ ਹੋਏ ਨੇ ਅਤੇ ਰਸ ਬਣਿਆ ਹੈ। ਤਾਂ ਸਤਿਗੁਰੂ ਜੀ ਹੌਕਾ ਲੈ ਬਚਨ ਕੀਤਾ, ਕਾਹਦੀ ਬਸੰਤੇ, ਨਾ ਬਣਦੀ ਰੰਗਾਇਆ, ਨਾ ਬਣਦੀ ਮਨਾਇਆ, ਘਰ ਆਵੇਗਾ ਕੰਤ, ਵਹਿਮੀ ਬਣੇਗੀ ਬਸੰਤ। ਗਾਂਧੀ ਦਾ ਕਤਲ ਕਰੀ ਵਾਲੇ ਪਾਠ ਦੇ ਭੋਗ ਬਾਅਦ ਸਾਧ ਨੇ ਵਾਕ ਲਿਆ ਤਾਂ ਸਤਿਗੁਰੂ ਜੀ ਕਿਹਾ ਛਾਪੇ ਵਾਲਿਆਂ ਵੀ ਬਹੁਤ ਗਲਤੀਆਂ ਛਾਪ ਪਾਠ ਗਲਤ ਕਰ ਦਿੱਤੇ ਹਨ। ਜਮਦੂਤਣ ਕੋ ਤਰਾਸ ਅਹੇ ਦੇ ਥਾਂ ਕਿਹੋ ਨੇ ਤਰਾਸ ਹਏ ਚਾਹੀਦਾ ਹੈ। ਪੰਨਾ 824 ਬਿਲਾਵਲ ਮਹੱਲਾ 5 ਤੋਂ ਸ਼ਬਦ ਦੀ ਦੂਜੀ ਤੋਕੇ 'ਤੇ ਕਿਹੋ ਨੇ ਸਿਆਣਿਆਂ ਗਿਆਨੀਆਂ ਵੀ ਹਏ ਹੀ ਲਿਖਿਆ ਹੈ। 17 ਮਾਘ 2004 ਵਿਕਰਮ 30 ਜਨਵਰੀ 1948 ਈਸਵੀ ਦਿੱਲੀ ਬਿਰਲਾ ਮੰਦਿਰ ਵਿੱਚ ਮਹਾਤਮਾ ਗਾਂਧੀ ਜੀ ਨੂੰ ਨੱਥੂ ਰਾਮ ਗੌਡਸੇ ਨੇ 5 ਵਜੇ ਸ਼ਾਮ ਪਿਸਤੌਲ ਨਾਲ ਗੋਲੀਆਂ ਮਾਰ ਦਿੱਤਾ। ਗੌਡਸੇ ਨੇ ਲਾਜਵਾਬ ਕਰ ਮਾਰਿਆ ਕਿ ਜੇ ਪਾਕਿਸਤਾਨ ਵਿੱਚ ਸਿੱਖ ਹਿੰਦੂ ਨਹੀਂ ਰਹਿ ਸਕਦੇ ਤਾਂ ਤੁਰਕ ਕਿਉਂ ਰਹਿਣ ਭਾਰਤੀ ਹਿੱਸੇ ਵਿੱਚ। ਜੇ ਤੁਰਕਾਂ ਦੇ ਕਹੇ ਪਾਕਿਸਤਾਨ ਬਣਨਾ ਹੀ ਮੰਨਣਾ ਸੀ, ਹਿੰਦੂ ਧਰਮ ਦਾ ਨਾਸਕ ਜਾਨ ਮਾਰਿਆ ਹੈ। ਆਖਦੇ ਹਨ ਉਸ ਨੇ ਮੱਥਾ ਟੇਕ ਫਿਰ ਗੋਲੀਆਂ ਮਾਰੀਆਂ, ਅਰਥਾਤ ਚੰਗੇ ਕੰਮ ਨੂੰ ਮੰਨ ਮੰਦੇ ਨੂੰ ਸਜ਼ਾ ਦਿੱਤੀ। ਗਾਂਧੀ ਜੀ ਪ੍ਰਾਰਥਨਾ ਸਮੇਂ ਗੀਤਾ ਦੇ ਸਲੋਕਾਂ ਨਾਲ ਕੁਰਾਨ ਅਤੇ ਅੰਜੀਲ ਵਿੱਚੋਂ ਵੀ ਤੁਕਾਂ ਪੜ੍ਹਦੇ ਸੀ ਅਤੇ ਮੁਸਲਮਾਨਾਂ ਦੇ ਏਤਨੇ ਹਿੱਤੀ ਸੀ ਕਿ ਕਿਸੇ ਹਿੰਦੂ ਦੀ ਸੱਚੀ ਗੱਲ ਵੱਲ ਵੀ ਕੰਨ ਨਾ ਦਿੰਦੇ ਸੀ। ਗਾਂਧੀ ਜੀ ਕਹਿ ਗਏ ਸੀ ਜੋ ਰਾਮ ਦੀ ਰਜ਼ਾ ਸੀ ਸੋ ਹੋਇਆ ਹੈ, ਨਾਥੂ ਨੂੰ ਮੁਆਫ਼ ਕਰ ਦੇਣਾ, ਪਰ ਮੌਕੇ 'ਤੇ ਉਸ ਨੂੰ ਫੜਿਆ ਗਿਆ। ਕੁਝ ਦਿਨ ਪਹਿਲੋਂ ਪ੍ਰਾਰਥਨਾ ਅਸਥਾਨ 'ਤੇ ਬੰਬ ਫਟਿਆ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਗਾਂਧੀ ਜੀ ਦਾ ਕੋਈ ਅੱਤ ਦੁਖੀ ਹੈ। ਪਰ ਸਭ ਨੇ ਗਾਫਲੀ ਕੀਤੀ, ਸਾਂਭਾ ਨਾ ਕੀਤਾ। ਵੱਲਭ ਭਾਈ ਪਟੇਲ ਦਾ ਆਮ ਇਸ ਬੇਪਰਵਾਹੀ ਵਿੱਚ ਨਾਮ ਮੌਲਾਨਾ ਆਜ਼ਾਦ ਲਿਖਿਆ ਹੈ। ਹਮਾਰੀ ਆਜ਼ਾਦੀ ਪੁਸਤਕ ਵਿੱਚ ਝੂਠੀ ਸ਼ਿਕਾਇਤ, ਹਾਕਮ ਵੀ ਆਉਂਦੇ, ਕੁਝ ਸਰਕਾਰ ਵੱਲੋਂ ਕਦੇ ਮੁਫਤ ਕਦੇ ਕਰਜ਼ੇ ਤੌਰ ਕਿਸੇ ਪਿੰਡ ਦਿੰਦੇ। ਸਿੱਖ ਕਈ ਤਾਂ ਜੋ ਮਿਲਦਾ ਸਤਿਗੁਰੂ ਜੀ ਨੂੰ ਹੀ ਭੇਟਾ ਕਰ ਦਿੰਦੇ, ਕਈ ਕੋਲ ਹੀ ਰੱਖਦੇ। ਸੰਤ ਸਿੰਘ ਟਪਿਆਲੇ ਜ਼ਿਲ੍ਹੇ ਸਿਆਲਕੋਟ ਦੇ ਕੁਝ ਸਿੱਖਾਂ ਨੂੰ ਨਾਲ ਲੈ ਸਰਸੇ ਜਾ ਦਰਖਾਸਤ ਦਿੱਤੀ। ਮਹਾਰਾਜ ਪ੍ਰਤਾਪ ਸਿੰਘ ਜੋ ਸਰਕਾਰੋਂ ਮਿਲਦਾ ਹੈ ਸੋ ਭੀ ਸਾਥੋਂ ਲੈ ਲੈਂਦੇ ਹਨ। ਅਸੀਂ ਪਾਲੇ ਠਰਦੇ ਅਤੇ ਭੁੱਖੇ ਮਰਦੇ ਹਾਕਮਾਂ ਕੋਲ ਆਏ ਹਾਂ, ਸਾਡੀ ਮਦਦ ਕਰੋ। ਸਰਦਾਰ ਤੇਜਾ ਸਿੰਘ ਜੀ ਚੰਦੋਵਾਲੀਏ ਜੋ ਸਤਿਗੁਰੂ ਜੀ ਮੁਖਤਾਰ ਸਰਕਾਰੇ ਕੰਮਾਂ ਯੋਗ ਕੀਤੇ ਸੀ ਨੇ ਉੱਤਰ ਦਿੱਤਾ, ਸਤਿਗੁਰੂ ਜੀ ਸਭ ਨਗਰਾਂ ਦੇ ਸਿੱਖਾਂ ਦੀ ਹਰ ਤਰ੍ਹਾਂ ਰੱਖਿਆ ਕੀਤੀ ਹੈ ਅਤੇ ਕਰਦੇ ਹਨ। ਇਹ ਸਰਾਪੇ ਹੋਏ ਇਲਾਕੇ ਦਾ ਝੂਠ ਬੋਲਦਾ ਏ। ਸਰਕਾਰ ਵੀ ਰੁਲਦੇ ਸਵਾਬ ਵੇਚ ਕੁਝ ਰਕਮ ਲੈ ਲਈ ਏ, ਇੱਧਰ ਦੇ ਲੋਕਾਂ ਵੀ ਲੁੱਟਿਆ ਏ, ਪਰ ਸਤਿਗੁਰੂ ਜੀ ਵੰਡਿਆਂ 'ਤੇ ਖੇਚਲ ਹੀ ਕੀਤੀ ਏ। ਸਰਦਾਰ ਜੀ ਦੇ ਕਹਿਣ ਤੋਂ ਸੰਤ ਸਿੰਘ ਦੇ ਨਾਲ ਦੇ ਸਿੱਖਾਂ ਵਿੱਚੋਂ ਇੱਕ ਨੇ ਹਾਕਮ ਨੂੰ ਕਿਹਾ, ਅੰਗੂਠਾ ਤੇ ਮੈਂ ਵੀ ਸੰਤ ਸਿੰਘ ਦੀ ਪੁੱਠੀ ਮੱਤੇ ਲੱਗ ਲਾ ਦਿੱਤਾ ਏ, ਪਰ ਸਤਿਗੁਰੂ ਜੀ ਵੱਲੋਂ ਮਿਲੇ ਬਿਸਤਰੇ ਕੱਪੜੇ ਅਸਾਂ ਬੁਚਕੇ ਬੱਧੇ ਹਨ ਅਤੇ ਦਾਣੇ ਖਾਣ ਲਈ ਮਿਲੇ ਸਰਸੇ ਵੇਚ ਪਹਾੜਾ ਕਿਤੇ ਜਾਂ ਧਾੜਾ ਮਾਰਨ ਲਈ ਬਣਾਇਆ ਹੈ। ਸਰਦਾਰ ਜੀ ਦਾ ਵੀ ਮੁੱਢ ਤੋਂ ਇਤਬਾਰੀ ਰਿਕਾਰਡ ਸੀ ਅਤੇ ਸਿੱਖ ਸਾਥੀ ਵੀ ਸੱਚ ਦੱਸ ਦਿੱਤਾ। ਹਾਕਮ ਸੰਤ ਸਿੰਘ ਨੂੰ ਝਿੜਕ ਕਮਰਿਓਂ ਕਢਾਇਆ। ਸੰਤ ਸਿੰਘ ਦੇ ਨਾਲ ਦੇ ਸਾਥੀ ਅਤੇ ਸਰਦਾਰ ਤੇਜਾ ਸਿੰਘ ਜੀ ਚੁਚਾਲ ਆ ਸਤਿਗੁਰੂ ਜੀ ਨਾਲ ਸਰਸੇ ਦੀ ਸੰਤ ਸਿੰਘ ਅਤੇ ਹਾਕਮ ਵੱਲੋਂ ਹੋਈ ਵਾਰਤਾ ਦੱਸੀ ਤਾਂ ਸਤਿਗੁਰੂ ਜੀ ਹੌਕਾ ਭਰ ਕਿਹਾ, ਜਿਵੇਂ ਭਰਤ 'ਤੇ ਲੋਕਾਂ ਝੂਠੀਆਂ ਸ਼ਿਕਾਇਤਾਂ ਰਾਮ ਜੀ ਅੱਗੇ ਲਾਈਆਂ ਸੀ ਅਤੇ ਰਾਮ ਜੀ ਕਿਹਾ ਸੀ ਤੁਸੀਂ ਭਰਤ 'ਤੇ ਵਾਧੂ ਕੂਕਦੇ ਹੋ, ਕਲਯੁੱਗ ਵਿੱਚ ਰਾਜੇ ਤੁਸਾਂ ਜਿਹੀ ਰਈਅਤ ਨੂੰ ਪੁੱਠੇ ਦੜੋਪੇ ਦੇ ਸਿੱਧੇ ਲੈਣ ਕਰਨਗੇ ਅਤੇ ਕਿਸੇ ਦੀ ਅਰਜ ਕੂਕ ਵੀ ਨਹੀਂ ਸੁਣਨਗੇ, ਤਿਵੇਂ ਦਾ ਹੀ ਰਾਜ ਹੁਣ ਹਿੰਦੂਆਂ ਦਾ ਹੋਵੇਗਾ। ਇਹਨਾਂ ਸਿੱਖਾਂ ਦਾ ਕੀ, ਸਭ ਰਈਅਤ ਰੋਂਦੀ ਦੀ ਕੋਈ ਕੂਕ ਸੁਣੇਗਾ ਹੀ ਨਾ, ਲੋਕ ਇਸ ਸਜ਼ਾ ਯੋਗ ਹੋ ਗਏ ਹਨ। ਵੇਖੋ ਸਿੱਖ ਸਾਡੇ 'ਤੇ ਵਾਧੇ ਕਰਦੇ ਹਨ। ਸਤਿਗੁਰੂ ਜੀ ਸਰਦਾਰ ਤੇਜਾ ਸਿੰਘ ਜੀ ਅਤੇ ਸੰਤ ਸਿੰਘ ਟਪਿਆਲੀਏ ਦੀ ਨਾਲ ਦੇ ਸਿੱਖਾਂ ਤੋਂ ਸਰਸੇ ਦੀ ਵਾਰਤਾ ਸੁਣੀ ਤੋਂ ਬਾਅਦ ਸਭ ਸਿੱਖਾਂ ਨੂੰ ਕਿਹਾ, ਜਿਸ ਨੂੰ ਜੋ ਰਕਮ ਸਰਕਾਰੋਂ ਮਿਲੇ ਆਪਣੇ ਕੋਲ ਹੀ ਰੱਖੇ। ਅਸਾਂ 1.5 ਲੱਖ ਕਰਜ਼ਾ ਚੁੱਕ ਸਿੱਖਾਂ ਨੂੰ ਛਕਾ ਪਹਿਨਾ ਦਿੱਤਾ ਏ, ਸੋ ਆਪਣਾ ਧਰਮ ਪਾਲਿਆ ਹੈ। ਜਿਨ੍ਹਾਂ ਨਾਲ ਰਾਜ਼ੀ ਹੋ ਕੇ ਮੈਂ ਬੋਲਦਾ ਨਹੀਂ ਸਾਂ ਉਹਨਾਂ ਨੂੰ ਉਚੇਚਾ ਮਿਲ ਮਿਲ ਮੁਥਾਜਿਆ ਹੈ। ਮੈਂ ਇਹ ਆਪਣਾ ਮਾਂ ਦੀ ਮਮਤਾ ਵਾਲਾ ਨੇਮ ਨਿਭਾਹਿਆ ਏ। ਸਤਿਗੁਰੂ ਰਾਮ ਸਿੰਘ ਜੀ ਪਾਸ ਹੀ ਅਰਜ ਹੈ, ਉਹ ਛੇਤੀ ਦਰਸ਼ਨ ਦੇਣ, ਮੈਨੂੰ ਐਸੀ ਸ਼ਾਂਤੀ ਦੇਣ, ਕਦੀ ਕਿਸੇ 'ਤੇ ਗਲਾਣ ਨਾ ਆਵੇ, ਸੋ ਸਭ 'ਤੇ ਬਖਸ਼ਿਸ਼ ਕਰਨ, ਰਹਿਮ ਕਰਕੇ ਸਮਾਂ ਲੰਘਾਣ, ਨਹੀਂ ਤਾਂ ਹੁਣ ਹੋਰ ਕੋਈ ਵਾਹ ਨਹੀਂ ਕਿਸੇ ਦੀ ਕਲਯੁੱਗ ਵਿੱਚ। ਸੂਬਾ ਵਰਿਆਮ ਸਿੰਘ ਜੀ ਪੁੱਛਿਆ, ਸਰੋਂ 19 ਰੁਪਏ ਮਣ ਵੇਖਦੀ ਹੈ, ਵੇਚ ਦੇਈਏ ਜਾਂ ਪਈ ਰਵੇ, ਮਹਿੰਗੀ ਹੋਈ ਸਮੇਂ ਵੇਚਾਂਗੇ। ਸਤਿਗੁਰੂ ਜੀ ਉੱਤਰ ਦਿੱਤਾ, ਜਿਣਸ ਜਦੋਂ ਲੋੜ ਹੋਵੇ ਵੇਚਣੀ ਚਾਹੀਦੀ ਹੈ, ਭਾਅ ਦਾ ਮੰਦਾ ਚੰਗਾ ਸੋਚਣਾ ਵਪਾਰੀਆਂ ਦਾ ਕੰਮ ਹੈ ਅਤੇ ਵਪਾਰੀ ਜਿਣਸ ਪੱਠੇ ਦਾ ਕਾਲ ਮੰਗਦਾ ਏ। ਜਿਵੇਂ ਮਾਇਆਧਾਰੀ ਨੂੰ ਅਤ ਅੰਨਾ ਬੋਲਾ ਗੁਰੂ ਜੀ ਲਿਖਿਆ ਹੈ, ਅਤੇ ਪਸ਼ੂ ਵੇਚਣ ਵੇਲੇ ਵੀ ਗੁਣ ਅਵਗੁਣ ਗਾਹਕ ਨੂੰ ਦੱਸ ਕੇ ਦੇਣਾ ਚਾਹੀਦਾ ਹੈ, ਨਹੀਂ ਤਾਂ ਠੱਗੀ ਕਰਨੀ ਹੀ ਹੁੰਦੀ ਹੈ। ਨਿਰੰਜਣ ਸਿੰਘ ਦੇ ਘਰ ਸਤਿਗੁਰੂ ਜੀ ਸਭ ਪਿੰਡੀ ਫੇਰਾ ਕਰਦੇ, ਸੰਤਾ ਸਿੰਘ ਮਾਂਗੇ ਵਾਲੇ ਦਾ ਜੋ ਅੱਗੇ ਜੱਗ ਮਲੇਰੇ ਸੀ, ਹੁਣ ਕਰੀ ਵਾਲੇ ਸਤਿਗੁਰੂ ਜੀ ਜਾ ਟਿਕਣ ਦਾ ਉਸ ਨੂੰ ਹੁਕਮ ਦਿੱਤਾ। ਉਸ ਦੇ ਪੁੱਤਰ ਨਿਰੰਜਣ ਸਿੰਘ ਨੇ ਜੱਗ ਮਲੇਰੇ ਭੀ ਅਤੇ ਕਰੀ ਵਾਲੇ ਵੀ ਗਿਆ ਨੂੰ ਭੀ ਸ੍ਰੀ ਸਤਿਗੁਰੂ ਜੀ ਨੂੰ ਬਾਹੋਂ ਫੜ ਅੱਗੇ ਲੱਗ ਆਪ ਘਰ ਆਪਣੇ ਲਿਜਾ ਪਲੰਘ 'ਤੇ ਬਿਠਾਇਆ। ਸਤਿਗੁਰੂ ਜੀ ਚੁੱਪ ਕੀਤੇ ਉਸ ਦੇ ਨਾਲ ਚਲੇ ਗਏ। ਇੱਕ ਸਿੱਖ ਅਰਜ ਕੀਤੀ, ਆਪ ਇਸ ਮੁੰਡੇ ਦੇ ਸਾਥ ਚੁੱਪ ਕੀਤੇ ਤੁਰ ਪੈਂਦੇ ਹੋ, ਕਈ ਸਿੱਖਾਂ ਨਾਲ ਤਾਂ ਬੜੇ ਇਕਰਾਰ ਚਰਨ ਪਾਉਣ ਦੇ ਕਰਦੇ ਹੋ। ਸਤਿਗੁਰੂ ਜੀ ਉੱਤਰ ਦਿੱਤਾ, ਇਹੋ ਜਿਹੇ ਪੁਰਾਣੇ ਸਿੱਖ ਕੂਕਿਆਂ ਘਰੀ ਆਏ ਨਿਰਛਲ ਹੁੰਦੇ ਹਨ, ਵੱਡੇ ਹੋ ਭਾਵੇਂ ਹੋਰ ਕਸੰਗਤੋਂ ਹੋਰ ਹੋ ਜਾਣ, ਮੈਨੂੰ ਇਹਨਾਂ ਦੇ ਪੁਰਾਣੇ ਪਿਆਰ ਦਾ ਸਤਿਕਾਰ ਬੜਾ ਵਿਚਾਰ ਵਿੱਚ ਪਾ ਨਾਲ ਲੈ ਤੁਰਦਾ ਹੈ, ਗੱਲ ਕਿਸੇ ਦੀ ਨਹੀਂ ਸੁਣਨੀ। ਸਤਿਗੁਰੂ ਜੀ ਆਸਾ ਦੀ ਵਾਰ 'ਤੇ ਘੰਟਾ ਨਾਮ ਸਿਮਰਨ ਦੀ ਪੱਕੀ ਸਭ ਪਿੰਡਾਂ ਦੇ ਸਿੱਖਾਂ ਨੂੰ ਕੀਤੀ ਅਤੇ ਕਈ ਵਾਰ ਆਪ ਜੱਗ ਮਲੇਰੇ ਆ ਸੰਤ ਆਹਲਾ ਸਿੰਘ ਜੀ, ਸੂਬਾ ਵਰਿਆਮ ਸਿੰਘ ਜੀ ਅਤੇ ਸੰਤ ਤੇਜਾ ਸਿੰਘ ਜੀ ਨੂੰ ਕਹਿੰਦੇ, ਤੁਸਾਂ ਸਵੇਰੇ ਸਾਡੇ ਕੋਲ ਚੁਚਾਲ ਆਉਣਾ। ਆਪ ਵੀ ਕਈ ਵਾਰ ਜੱਗ ਮਲੇਰੇ ਆਸਾ ਦੀ ਵਾਰ ਵਿੱਚ ਦਰਸ਼ਨ ਦਿੰਦੇ। ਸਤਿਗੁਰੂ ਜੀ ਬਚਨ ਕੀਤਾ, ਜਨਰਲ ਮੋਹਨ ਸਿੰਘ ਅਤੇ ਗੁਰਬਖਸ਼ ਸਿੰਘ ਢਿੱਲੋਂ ਆਦਿ ਦੇਸ਼ ਵਿੱਚ ਪ੍ਰਚਾਰ ਕਰਦੇ ਹਨ ਕਿ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਨ ਦਾ ਹੁਕਮ, ਜੇ ਸਾਨੂੰ ਨਹੀਂ ਇੱਧਰੋਂ ਉੱਧਰੋਂ ਤਾਂ ਸਿੱਖ ਅਸੀਂ ਕਾਹਦੇ ਲਈ ਜਿਉਂਦੇ ਹਾਂ, ਜਾਂ ਇਹ ਆਜ਼ਾਦੀ ਹਾਸਲ ਕਰੀਏ ਜਾਂ ਚੜ੍ਹਾਈ ਕਰ ਪਾਕਿਸਤਾਨ 'ਤੇ ਮਰੀਏ ਮਾਰੀਏ। ਪਰ ਮੈਨੂੰ ਜਾਪਦਾ ਇਹ ਪਾਕਿਸਤਾਨ ਦੇ ਵਾਅਦਾ ਕੀਤੇ 'ਤੇ ਭਾਵੇਂ ਭਾਰਤ ਸਿੱਖਾਂ ਨੂੰ ਉੱਧਰ ਮੂੰਹ ਕਰਨ ਲੜਨ ਮਰਨ ਦੀ ਛੁੱਟੀ ਦੇਵੇ, ਪਰ ਇਹ ਗੱਲ ਹਾਲੀ ਕਿਸੇ ਉਹਨਾਂ ਦੀ ਨਹੀਂ ਸੁਣਨੀ। ਮਾਲਕੀ ਲਿਖਾਈ, ਹਕੂਮਤ ਵੱਲੋਂ ਹੁਕਮ ਆਇਆ, ਸਭ ਸਿੱਖਾਂ ਦੀ ਮਾਲਕੀ ਲਿਖਾ ਭੇਜੋ। ਸਤਿਗੁਰੂ ਜੀ ਸਭ ਨਗਰਾਂ ਦੇ ਸਿੱਖਾਂ ਦੀ ਮਾਲਕੀ ਜੋ ਪਾਕਿਸਤਾਨ ਵਿੱਚ ਰਹੀ ਹੈ, ਅਵਤਾਰ ਸਿੰਘ ਝੱਬਰਾਂ ਦੇ ਨੂੰ ਇਸ ਕੰਮ ਦਾ ਮੁਖਤਾਰ ਬਣਾ ਉੱਪਰ ਲਿਖ ਕਲਾਈ। ਸਰਦਾਰ ਤੇਜਾ ਸਿੰਘ ਜੀ ਅਤੇ ਅਵਤਾਰ ਸਿੰਘ ਜੀ ਨੂੰ ਸਭ ਸਿੱਖਾਂ ਅੰਦਾਜ਼ਾ ਦੱਸਿਆ ਅਤੇ ਉਹਨਾਂ ਸਤਿਗੁਰੂ ਜੀ ਦੇ ਹੁਕਮੇ ਅਨੁਸਾਰ ਉੱਪਰ ਜਾ ਕਿਹਾ ਕਿ ਅਸੀਂ ਆਪਣੇ ਖਰੀਦੇ ਪਿੰਡਾਂ ਦੇ ਨੇੜੇ ਹੀ ਹੋਰ ਪਿੰਡ ਲਵਾਂਗੇ। ਸਰਕਾਰ ਸਾਥੋਂ ਪੁੱਛ ਇੱਧਰ ਹੋਰ ਕਿਸੇ ਨੂੰ ਅਲਾਟ ਕਰੇ। ਸਤਿਗੁਰੂ ਜੀ ਹਰ ਨਗਰ ਦੇ ਕੋਠੇ ਪੁੱਛਦਿਆਂ ਹਾਸ ਬਿਲਾਸ ਹੁੰਦੇ ਸਮੇਂ ਖੁਦਪੁਰ ਦੇ ਅਤਰ ਸਿੰਘ ਨੂੰ ਕਿਹਾ, ਜੋ ਹਰੀਪੁਰ ਰਹਿੰਦਾ ਸੀ, ਤੂੰ ਦੱਸ ਕਿਤਨੇ ਕੋਠੇ ਹਨ, ਉਸ ਘੱਟ ਦੱਸੇ। ਸਤਿਗੁਰੂ ਜੀ ਕਿਹਾ, ਵੱਧ ਹਨ। ਅਤਰ ਸਿੰਘ ਕਿਹਾ, ਐਵੇਂ ਕਿਉਂ ਕਹਿੰਦੇ ਹੋ, ਜਾ ਕੇ ਵੇਖ ਲਵੋ। ਇਹ ਸੁਣ ਸਭ ਸਿੱਖ ਭੀ ਅਤੇ ਸਤਿਗੁਰੂ ਜੀ ਭੀ ਹੱਸ ਪਏ। ਤਦ ਉਸ ਨੂੰ ਪਤਾ ਲੱਗਾ ਕਿ ਮੈਂ ਮੋਟੀ ਮੱਤ ਵਾਲਾ ਬੋਲਾ ਕੀਤਾ ਏ। ਗਰੀਬ ਨੂੰ ਦੁੱਧ, ਇੱਕ ਮਾਈ ਅੰਮ੍ਰਿਤਸਰ ਦੀ ਆ ਝੂਰੀ ਕਿ ਮੱਝ ਨਹੀਂ ਮਿਲਦੀ, ਕੋਈ ਦਵਾ ਦੱਸੋ। ਸਤਿਗੁਰੂ ਜੀ ਹੁਕਮ ਕੀਤਾ, ਕਿਸੇ ਗੁਆਂਢੀ ਗਰੀਬ ਸਿੱਖ ਨੂੰ ਜਾਂ ਦੂਜੀ ਲਵੇਰੀ ਦੇ ਜਾਂ ਉਸ ਦਾ ਦੁੱਧ ਉਸ ਗਰੀਬ ਦੇ ਘਰ ਜਾ ਕੁਝ ਦਿਨ ਦੇ। ਮਾਈ ਕਿਹਾ, ਇੱਥੇ ਲੰਗਰ ਵਿੱਚ ਦੁੱਧ ਲਿਆ ਪਾਵਾਂ, ਸਿੱਖ ਆਖਦੇ ਹਨ ਗੁਰੂ ਕੇ ਲੰਗਰ ਵਿੱਚ ਪਦਾਰਥ ਪਿਆ ਗੁਰੂ ਕੇ ਮੁੱਖ ਪੈਂਦਾ ਹੈ। ਸਤਿਗੁਰਾਂ ਕਿਹਾ, ਗਰੀਬ ਦਾ ਮੁੱਖ ਵੀ ਗੁਰੂ ਕਾ ਹੀ ਲੰਗਰ ਹੁੰਦਾ ਹੈ। ਇੱਥੇ ਅਤੇ ਅੱਗੇ ਕਈ ਮਣ ਦੁੱਧ ਦੇ, ਜਿਸ ਕੋਲ ਉੱਕਾ ਦੁੱਧ ਨਹੀਂ ਤੂੰ ਉਸ ਨੂੰ ਪਿਆ। ਮਾਈ ਸਤ ਬਚਨ ਕੀਤਾ, ਘਰ ਗਈ ਤਾਂ ਮੱਝ ਮਿਲ ਪਈ, ਸੋ ਦੁੱਧ ਗਰੀਬ ਗੁਆਂਢੀ ਦੇ ਘਰ ਜਾ ਦਿੱਤੋ ਸੂ। ਮਹੀਨੇ ਬਾਅਦ ਫਿਰ ਉਹ ਮਾਈ ਸਿਰ 'ਤੇ ਦੁੱਧ ਚੁੱਕੀ ਚੁਚਾਲ ਆਈ, ਸਬੱਬੀ ਅੱਗੋਂ ਮੱਝਾਂ ਦੇ ਵਾੜੇ ਵੱਲੋਂ ਆਉਂਦਿਆਂ ਸਤਿਗੁਰਾਂ ਦੇਖ ਕਿਹਾ, ਇਸ ਮਾਈ ਨੂੰ ਕਹੋ ਦੁੱਧ ਲੰਗਰੇ ਨਾ ਦੇਵੇ, ਉਸੇ ਗੁਆਂਢੀ ਨੂੰ ਜਾਂ ਹੋਰੀ ਗਰੀਬ ਨੂੰ ਜਾ ਦੇਵੇ। ਮਾਈ ਕਿਹਾ, ਮੱਝ ਮੁੜ ਉੜਕਣ ਲੱਗ ਪਈ ਹੈ, ਮੈਂ ਸੋਚਿਆ ਸ਼ਾਇਦ ਗੁਰੂ ਕੇ ਲੰਗਰ ਵਿੱਚ ਨਹੀਂ ਦੁੱਧ ਪਾਇਆ। ਸਤਿਗੁਰਾਂ ਕਿਹਾ, ਮਾਈ ਤੂੰ ਮਨੋ ਅਹਿਸਾਨ ਉਹਨਾਂ 'ਤੇ ਕਰਦੀ ਹੈ, ਜਾਣਿਆ ਹੋਵੇਗਾ। ਜਾ ਤੂੰ ਉਹਨਾਂ ਦਾ ਅਹਿਸਾਨ ਸਗੋਂ ਸਮਝੀ ਕਿ ਇਹਨਾਂ ਪਾਰੋਂ ਮੈਨੂੰ ਦੁੱਧ ਮੁੜ ਮਿਲਿਆ ਹੈ। ਮਾਈ ਸਤਿਬਚਨ ਕਰ ਪਿੱਛੇ ਨੂੰ ਹੀ ਪਰਤ ਗਈ ਅਤੇ ਪਿਛਲੀ ਭੁੱਲ ਮਨ ਅੱਗੋਂ ਜਿੱਚਰ ਗੁਆਂਢੀਆਂ ਦੀ ਖੁਰਲੀ 'ਤੇ ਲਵੇਰੀ ਨਾ ਆਈ। ਉੱਚਰ ਦੁੱਧ ਦਿੱਤੂ ਸੂ ਅਤੇ ਉਸ ਦੀ ਮੱਝ ਪੀ ਨਾ ਅਟਕੀ। ਆਜਜ ਹੋ ਅਰਜ ਕਰੋ। ਸਤਿਗੁਰੂ ਜੀ ਦੇ ਹਜ਼ੂਰ 'ਚ ਚਾਰ ਆਨੰਦ ਪੀ ਹੁੰਦੇ, ਪਰ ਸਤਿਗੁਰੂ ਜੀ ਸੂਰਤ ਸਿਹਤ ਕੱਦ ਵਿੱਦਿਆ ਗੁਰਮੁਖੀ ਅਤੇ ਉਮਰ ਜਵਾਨ ਜੋੜੀ ਦਾ ਬੜਾ ਧਿਆਨ ਰੱਖਦੇ ਅਤੇ ਸਿੱਖਿਆ ਵੀ ਦਿੰਦੇ ਕਿ ਘਰੀਂ ਜਾ ਕੇ ਹੋਰ ਅਡੰਬਰ ਜਾਂ ਘੁੰਡ ਟੂੰਬਾਂ ਆਦਿ ਤੁਸਾਂ ਨਹੀਂ ਕਰਨੇ। ਸੰਤ ਆਲਾ ਸਿੰਘ ਜੀ ਦੇ ਟੁਲਕਈ ਸੁੰਦਰ ਸਿੰਘ ਜੀ ਫਰੀਦ ਨੇ ਸਤਿਗੁਰਾਂ ਪਾਸ ਹੱਥ ਜੋੜ ਅਰਜ ਕੀਤੀ, ਹਰ ਕਰਤਵ ਅਤੇ ਸਮੇਂ ਮਨ ਦੇ ਵਿੱਚ ਮਾਣ ਅਵੱਛ ਵਰਤਦਾ ਹੈ, ਕੀ ਉਪਾਅ ਕਰਾਂ। ਸਤਿਗੁਰੂ ਜੀ ਬਚਨ ਕੀਤਾ, ਇਸੇ ਦੁੱਖੋਂ ਹੀ ਗੁਰੂ ਜੀ ਕਿਹਾ ਹੈ, ਯਤਨ ਬਹੁਤ ਮੈਂ ਕਰ ਰਹੇਓ ਮਿਟਿਓ ਨਾ ਮਨ ਕੋ ਮਾਨ, ਅਤੇ ਇਸੇ ਨੂੰ ਦੁਰਮਤ ਕਿਹਾ ਹੈ। ਗੁਰੂ ਕੀ ਬਖਸ਼ਿਸ਼ ਬਿਨਾਂ ਜੀਵ ਇਸ ਤੋਂ ਮੁਕਤ ਨਹੀਂ ਹੋ ਸਕਦਾ, ਇਸ ਲਈ ਆਜਜ ਹੋ ਸਦਾ ਅਰਜ ਭੀ ਕਰੋ। ਗੁਰੂ ਦੀ ਬਖਸ਼ਿਸ਼ ਬਿਨਾਂ ਇਸ ਦਾ ਕੋਈ ਇਲਾਜ ਨਹੀਂ। ਫਰੀਦ ਜੀ ਕਥਾ ਕਰਦੇ ਸੀ ਅਤੇ ਬੜਾ ਰਸ ਰੋਜ਼ ਬਣਦਾ ਸੀ ਜੱਗ ਮਲੇਰੇ।